दिया अज्ञान अंधेर विनाश, हर कृपा ते संत पेटिया नानक मन परगास। जाहि कुल ते प्रगट होए ताहि कुल को नाम, पुन द्वादश गुरिंड कौ मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई, रसना नूं पवित्र करन लई एक वारी सारे ही रल के आखिए, धन श्री सतगुरु जगजीत सिंह सच्चे पातशाह। एक वारी होर रसना नूं करिए पवित्र, सारे ही मिलके आखिए, धन श्री सतगुरु उदय सिंह सच्चे पातशाह जी। गुर बिलास छेवीं पातशाही ग्रंथ दी कथा नूं आप जी लड़ीबद्ध श्रवण कर रहे हो। इतिहास इथों तक पहुंचा है कि जलंधर दा सूबा अपनियां फौजां दे समेत सतगुरु हरगोबिंद सच्चे पातशाह जी दे सामने होया, क्योंकि सूबे ने पहला कदी सतगुरु हरगोबिंद सच्चे पातशाह जी दा दर्शन नहीं कीता। बहुते सारे सिखां दे समेत सतगुरु जी खलोते सन। कहिंदा है कि तुसी केरड़ दे पुत नूं मार, केरड़ दे पिता नूं भगवान दास केरड़ नूं मार दिता, ते ओदी जगह नूं दब के अपना डेरा ला लिया। इस तरह दी गल सूबे ने आण के आखी है। कल इथों तक कथा पहुंची सी, अज इथों ही कथा नूं मैं प्रारंभ करदा। अब तक मिला न तो को सूरा, अब मैं करूं तुम्हें चक चूरा। सोभा कहिंदा कि अजे तक मेरे वर्गा करड़ा तुहानू कोई सूरमा टक्करिया नहीं है, हुण मैं ऐसा करांगा कि तुहानू चकना चूर कर देंगा। कहां जाहो तुम जान न दहूं, सबके बदले अब ही ले हूं। कहिंदा कित्थों जाओगे, किथे जाओगे, भज के मैं तुहानू भज के जान भी नहीं देंगा। कहिंदा कि जिन्नियां भी तुसी वधीकियां कीतियां ने उन्हां सारियां दा बदला मैं हुणे इक्को वार ही तुहाडे तों लवांगा। जब ही मार शस्त्र की माचे, तब जानो बल हमरा साचे। सूबा जलंधर दा कहिंदा है कि जदों हथियारां दी बहुती सारी मार मारी जाएगी, उस वेले ही तुहानू सारियां नूं पता लगेगा कि साडा जिहड़ा बल है, साडी जिहड़ी ताकत है, उह किन्नी ज्यादा वड्डी। अब्दुल खां सूबा तबे कीना ऐस बखान, को है रे गुर हर गोविंद जो पायो या जान। जलंधर दा सूबा अब्दुल खान कहिंदा कहिंदा के कौन है तुहाडे विचों गोविंद सिंह जिहड़ा अपने आप नूं कहाउंदा है ते जिहड़ा बहुत वड्डा अणजाण है, जिन्ने बहुत ज्यादा इस तरह दा कर्म करके अपनी मौत नूं बुला ले। बोले दीना नाथ हां हां क्या पाखो कुमत। जदों सूबे ने इस तरह मंगारिया, फिर ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੋਲੇ ਨੇ, ਕਹਿੰਦੇ ਨੇ ਕਿ ਮੈਂ ਹਾਂ ਹਰਗੋਬਿੰਦ, ਹੇ ਖੋਟੀ ਬੁੱਧ ਵਾਲਿਆ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਸੈਣ ਮਲੇਛੀ ਸਾਥ ਤੂੰ ਆਇਓ ਕਾਰਨ ਕਵਣ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਲੇਛਾਂ ਦੀ ਸੈਨਾ ਦੇ ਸਮੇਤ ਤੂੰ ਇੱਥੇ ਆਪਣੀ ਮੌਤ ਦੇ ਮੂੰਹ ਦੇ ਵਿੱਚ ਆਣ ਪਿਆ। ਅਬਦੁਲ ਖਾਂ ਬੋਲਾ ਤਬੈ ਤੈਂ ਕੀ ਨਾ ਉਤ ਪਾਤ। ਅਬਦੁਲ ਖਾਂ ਸੂਬਾ ਫਿਰ ਕਹਿੰਦਾ ਕਿ ਤੂੰ ਬਹੁਤ ਵੱਡਾ ਉਤਪਾਦ ਕੀਤਾ, ਬਹੁਤ ਜ਼ਿਆਦਾ ਉਪਦਰਵ ਪੈਦਾ ਕੀਤਾ ਹੈ। ਚੰਦੂ ਸ਼ਾਹੀ ਕੋਹਨ ਸਕਾ ਨ ਕੋ ਸਾਧ। ਚੰਦੂ ਜਿਹੜਾ ਬਾਦਸ਼ਾਹ ਦਾ ਵਜ਼ੀਰ ਸੀ ਉਹਨੂੰ ਤੂੰ ਮਾਰ ਦਿੱਤਾ, ਪਰ ਅਜੇ ਤੱਕ ਤੈਨੂੰ ਕੋਈ ਸਾਧ ਨਹੀਂ ਸਕਿਆ, ਸਿੱਧਾ ਨਹੀਂ ਕਰ ਸਕਿਆ। ਸਕਾ ਨ ਕੋ ਸਾਧ ਤੋਹੇ ਮਨ ਭਾਵਤ ਕਿਨੀ, ਕਿਉਂਕਿ ਅਜੇ ਤੱਕ ਤੈਨੂੰ ਕਿਸੇ ਨੇ ਸਾਧਿਆ ਨਹੀਂ ਹੈ, ਇਸ ਕਰਕੇ ਤੂੰ ਆਪਣੇ ਮਨ ਪਾਉਂਦੀਆਂ ਗੱਲਾਂ ਹੁਣ ਤੱਕ ਸਾਰੀਆਂ ਕੀਤੀਆਂ। ਬਹੁ ਰੋਲੀ ਨੋ ਬਾਜ ਜੁਦ ਕਰ ਪੀਠ ਨਾ ਦੀਨੀ। ਇਸ ਤੋਂ ਬਾਅਦ ਤੂੰ ਸ਼ਾਹਜਹਾਂ ਦੇ ਬਾਜ ਨੂੰ ਚੁਰਾਇਆ, ਫੌਜਾਂ ਤੇਰੇ ਤੇ ਚੜਾ ਕੇ ਬਾਦਸ਼ਾਹ ਨੇ ਕੱਲੀਆਂ, ਪਰ ਤੂੰ ਯੁੱਧ ਭੂਮੀ ਦੇ ਵਿਚ ਵੀ ਆਪਣੀ ਪਿੱਠ ਨਾ ਦਿੱਤੀ ਤੇ ਮੁਗਲ ਸਿਖਾਂ ਵਰਗਿਆਂ ਨੂੰ ਮਾਰ ਕੇ ਭਜਾ ਦਿੱਤਾ। ਮੁਗਲ ਸਿਖਾਂ ਕੋ ਮਾਰ ਆਪ ਕੋ ਸੂਰ ਕਹਾਇਓ। ਕਹਿੰਦਾ ਹੈ ਅਬਦੁਲ ਖਾਂ ਸੂਬਾ ਕਿ ਮੁਗਲ ਸਿਖਾਂ ਵਰਗੇ ਵੱਡੇ ਜਰਨੈਲ ਨੂੰ ਮਾਰ ਕੇ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਕਹਾਉਂਦਾ ਹੈ। ਇਹ ਠਾਂ ਕੇਰੜ ਮਾਰ ਕਿਸੀ ਤੇ ਪੈ ਨਹੀਂ ਪਾਇਓ। ਇਸ ਤੋਂ ਬਾਅਦ ਇਸ ਜਗ੍ਹਾ ਤੇ ਆਣ ਕੇ ਭਗਵਾਨ ਦਾਸ ਕੇਰੜ ਦਾ ਕਤਲ ਕਰ ਦਿੱਤਾ, ਉਹਨੂੰ ਮਾਰ ਦਿੱਤਾ, ਪਰ ਤੂੰ ਕਿਸੇ ਪ੍ਰਕਾਰ ਦੇ ਨਾਲ ਕਿਸੇ ਦਾ ਡਰ ਨਹੀਂ ਮੰਨਿਆ। ਅਬ ਸਨ ਮੁਖ ਆਇਓ ਤੁਮੇ ਹੋ ਸੂਰਾ ਬਲ ਕਰ। ਕਹਿੰਦਾ ਹੈ ਅਬਦੁਲ ਖਾਂ ਸੂਬਾ ਕਿ ਹੁਣ ਤੇਰੇ ਸਾਹਮਣੇ ਵੱਡਾ ਸੂਰਮਾ ਮੈਂ ਖਲੋਤਾ ਹਾਂ, ਇਸ ਕਰਕੇ ਮੈਂ ਸਾਰੀਆਂ ਗੱਲਾਂ ਦਾ ਤੇਰੇ ਤੋਂ ਬਦਲਾ ਲਵਾਂਗਾ। ਜੋਦ ਕਰੋ ਕੇ ਮੋਰ ਚਲੋ ਸ਼ਸਤਰ ਅਸਤਰ ਸਭ ਡਰ। ਸੂਬਾ ਕਹਿੰਦਾ ਕਿ ਅਜੇ ਵੀ ਤੁਹਾਨੂੰ ਮੈਂ ਇੱਕ ਮੌਕਾ ਦੇਣਾ ਹਾਂ, ਜਾਂ ਤੇ ਤੁਸੀਂ ਆਪਣੇ ਹਥਿਆਰ ਸੁੱਟ ਕੇ ਦੌੜ ਜਾਓ ਤੇ ਜਾਂ ਫਿਰ ਯੁੱਧ ਕਰਨਾ ਤੁਹਾਡੇ ਵਾਸਤੇ ਲਾਜ਼ਮੀ ਹੋ ਜਾਏਗਾ। ਸ਼ਸਤਰ ਅਸਤਰ ਸਭ ਡਾਰੀ ਹਾਂ ਤੇ ਭਾਗ ਪਿਆਰੇ, ਇਸ ਕਰਕੇ ਮੈਂ ਤੈਨੂੰ ਹਰਗੋਬਿੰਦ ਚੰਗੀ ਸਲਾਹ ਦਿੰਦਾ ਹਾਂ ਕਿ ਤੂੰ ਆਪਣੇ ਹਥਿਆਰਾਂ ਨੂੰ ਸੁੱਟ ਕੇ ਮੇਰੇ ਅੱਗੇ ਇਥੋਂ ਦੌੜ ਜਾ, ਜੇਕਰ ਆਪਣੀ ਜਾਨ ਲੋੜਦਾ ਹੈ। ਬੋਲੇ ਕਿਰਪਾ ਨਿਧਾਨ ਸ਼ਸਤਰ ਹਮ ਕੈਸੇ ਡਾਰੇ। ਜਦੋਂ ਜਲੰਧਰ ਦੇ ਸੂਬੇ ਅਬਦੁਲ ਖਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਉਹਨਾਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਆਪਣੇ ਹਥਿਆਰਾਂ ਨੂੰ ਕਿਸ ਪ੍ਰਕਾਰ ਦੇ ਨਾਲ ਤੇਰੇ ਅੱਗੇ ਸੁੱਟ ਸਕਦੇ ਹਾਂ। ਸੂਰਾ ਨਹੀਂ ਅਸ ਪਾਖ ਬਾਤ ਤੋ ਤੁਮ ਜੈਸੇ ਬੋਲੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਕੋਈ ਵੀ ਸੂਰਮਾ ਉਹ ਇਸ ਪ੍ਰਕਾਰ ਦੇ ਨਾਂ ਤੇ ਗੱਲ ਕਹਿੰਦਾ ਤੇ ਨਾ ਹੀ ਕੋਈ ਸੂਰਮਾ ਐਸੀ ਗੱਲ ਨੂੰ ਪ੍ਰਵਾਨ ਕਰਦਾ ਜੈਸੀ ਗੱਲ ਤੂੰ ਮੈਨੂੰ ਆਖੀ। ਬਾਹਰੋ ਜੈਸ ਆਵਾਜ਼ ਪ੍ਰਥਮ ਲਗ ਤਨ ਗੋਲੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕ ਕਿ ਪਤਾ ਉਦੋਂ ਲੱਗਦਾ ਜਦੋਂ ਸਰੀਰ ਦੇ ਵਿੱਚ ਗੋਲੀ ਖੁੱਭ ਜਾਂਦੀ ਹੈ, ਉਸ ਤੋਂ ਪਹਿਲਾਂ ਪਤਾ ਨਹੀਂ ਲੱਗਦਾ। ਭਾਵ ਕਿ ਇਹਦਾ ਫੈਸਲਾ ਜਿਹੜਾ ਹੈ ਉਹ ਬਾਅਦ ਦੇ ਵਿੱਚ ਹੋਵੇਗਾ ਕਿ ਕੌਣ ਹਥਿਆਰਾਂ ਨੂੰ ਸੁੱਟੇਗਾ, ਕੌਣ ਦੌੜੇਗਾ, ਕੌਣ ਹਾਰੇਗਾ, ਕੌਣ ਜਿੱਤੇਗਾ। ਸੂਰਾਇਸ ਪਾਖੇ ਨਹੀਂ ਯਹ ਮੂਜੀ ਕੀ ਬਾਤ, ਹਮਰੇ ਸਿੱਖ ਅਤ ਬਲੀ ਕਰੈ ਸਵਨ ਕਾ ਕਾਤ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਵੀ ਸੂਰਮਾ ਐਸੀ ਗੱਲ ਨਹੀਂ ਕਰਦਾ, ਜਿਹੜੇ ਕਾਇਰ ਹੁੰਦੇ ਨੇ ਉਹ ਤੇਰੇ ਵਰਗੀਆਂ ਗੱਲਾਂ ਕਰਦੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਜਿਹੜੇ ਸਿੱਖ ਸੂਰਮੇ ਨੇ ਉਹ ਬੜੇ ਬਲੀ ਨੇ, ਉਹ ਬੜੇ ਤਾਕਤ ਵਾਲੇ ਨੇ, ਤੁਹਾਡਾ ਸਾਰਿਆਂ ਦਾ ਘਾਤ ਉਹ ਕਰ ਦੇਣਗੇ। ਤਬੇ ਖਾਨ ਕੋਪਾ ਕਰੀਆ ਪਯੋਪਾ, ਹਮੈ ਸੂਰ ਪਾਰੀ ਬਡੋ ਜੁਦ ਤਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਖਾਨ ਅਬਦੁੱਲਾ ਬਹੁਤ ਜ਼ਿਆਦਾ ਕ੍ਰੋਧ ਦੇ ਨਾਲ ਭਰਿਆ। ਉਹਨੇ ਫਿਰ ਆਖਿਆ ਕਿ ਮੇਰੇ ਜਿਹੜੇ ਸੂਰਮੇ ਨੇ ਉਹ ਬੜੇ ਵੱਡੇ ਯੋਧੇ ਨੇ, ਉਹ ਵੱਡਾ ਯੁੱਧ ਲੜ ਕੇ ਤੁਹਾਨੂੰ ਪਾਰ ਬੁਲਾ ਦੇਣਗੇ। ਪਾਛੇ ਮੋਰ ਤੋਰਾ ਪਰ ਯੁੱਧ ਕੋਰਾ। ਅਬਦੁਲ ਖਾਂ ਕਹਿੰਦਾ ਕਿ ਮੇਰੇ ਸੂਰਮੇ ਜਦੋਂ ਤੁਹਾਡੇ ਸਾਰਿਆਂ ਸੂਰਮਿਆਂ ਨੂੰ ਮਾਰ ਦੇਣਗੇ, ਉਸ ਤੋਂ ਬਾਅਦ ਹੇ ਹਰਗੋਬਿੰਦ ਤੇਰਾ ਤੇ ਮੇਰਾ ਦੋਵਾਂ ਦਾ ਯੁੱਧ ਹੋਵੇਗਾ। ਗੁਰੂ ਬਾਤ ਮਾਨੀ ਰਹੇ ਠਾਂਡ ਗਿਆਨੀ। ਗਿਆਨੀ ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਕਵੀ ਜੀ ਲਿਖਦੇ ਨੇ, ਉਹਨਾਂ ਨੇ ਅਬਦੁਲ ਖਾਂ ਸੂਬੇ ਦੀ ਗੱਲ ਨੂੰ ਪ੍ਰਵਾਨ ਕਰ ਲਿਆ, ਮੰਨ ਲਿਆ। ਪਾਤ ਗੁਰੂ ਸੂਰ ਬਾਂਕੇ ਗਿਨੋ ਨਾਮ ਤਾਂ ਕੇ, ਜੁਟੂ ਸੂਰ ਜਾਨੋ ਕਲਿਆਣ ਸੁਮਾਨੋ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੇ ਜਿਹੜੇ ਸੂਰ ਵੀਰ ਬਾਂਕੇ ਯੋਧੇ ਸਨ, ਮੈਂ ਉਹਨਾਂ ਦਾ ਨਾਵਾਂ ਦਾ ਬਿਆਨ ਕਰਨਾ ਚਾਹੁੰਦਾ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਸਨ ਇੱਕ ਜੱਟੂ ਸੂਰਮਾ, ਦੂਜੇ ਦਾ ਨਾਮ ਕਲਿਆਣਾ ਸੀ। ਪੇਰਾ ਗਾ ਮਥਰਾ ਸੂਰਪਨ ਜਗਨਾ ਜੋਦ ਅਪਾਰ, ਪਰਸ ਰਾਮ ਮੋਲਕ ਬਡੋ ਸਖਤ ਸਤਰੂ ਸੰਘਾਰ। ਸਤਿਗੁਰੂ ਜੀ ਦੇ ਜਿਹੜੇ ਪ੍ਰਮੁੱਖ ਸੈਨਾਪਤੀ ਨੇ ਉਹਨਾਂ ਦੇ ਨਾਵਾਂ ਦਾ ਕਵੀ ਜੀ ਨੇ ਬਿਆਨ ਕੀਤਾ। ਪਿਰਾਗਾ ਮਥਰਾ ਪਨ ਜਗਨਾ ਜੋਧਾ ਅਪਾਰ ਸੀ, ਪਰਸ ਰਾਮ ਇਸ ਤੋਂ ਇਲਾਵਾ ਮਲਕ ਤੇ ਕਵੀ ਜੀ ਅੱਗੇ ਬਿਆਨ ਕਰਦੇ ਨੇ ਕਿ ਜਿਹੜਾ ਸਖਤੂ ਸੀ, ਜਿਹੜਾ ਕਿ ਸ਼ਤਰੂਆਂ ਨੂੰ ਵੈਰੀਆਂ ਨੂੰ ਸੰਘਾਰਨ ਵਾਲਾ ਸੀ। ਵਿਦਿਆ ਸੂਰ ਅਪਾਰ ਜਿਨ੍ਹਾਂ ਯੁੱਧ ਪਾਛੇ ਕੀਓ। ਇਹਨਾਂ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਵਿਧੀ ਚੰਦ ਜਿਹੜੇ ਵੱਡੇ ਸੂਰਮੇ ਨੇ ਉਹ ਵੀ ਇਹਨਾਂ ਦੇ ਨਾਲ ਸ਼ਾਮਲ ਨੇ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਹੋਏ ਯੁੱਧ ਦੇ ਵਿੱਚ ਵੀ ਆਪਣੇ ਕਰਾਰੇ ਹੱਥ ਵੈਰੀਆਂ ਨੂੰ ਵਿਖਾਏ ਨੇ। ਇਹ ਸੂਰ ਗੁਰ ਕੇ ਹੈ ਪਾਰੀ, ਬੜ ਜੋਦਾ ਹੱਥ ਭੂਮ ਬਲਾਰੀ। ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪ੍ਰਮੁੱਖ ਸੂਰਮੇ ਨੇ, ਜਿਹੜੇ ਕਿ ਬੜੇ ਬਲ ਵਾਲੇ ਨੇ ਤੇ ਜਿਹੜੇ ਪਰਾਕਰਮੀ ਯੋਧੇ ਨੇ। ਔਰ ਸੈਨ ਅਗਨਤ ਗੁਰ ਸੰਗਾ, ਜੁੱਧ ਬੀਚ ਸਭ ਰਹਿਤ ਅਪੰਗਾ। ਇਹਨਾਂ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੇ ਕੋਲ ਹੋਰ ਵੀ ਬਹੁਤ ਸਾਰੇ ਅਣਗਿਣਤਾ ਸੂਰਮੇ ਨੇ, ਜਿਹੜੇ ਕਿ ਰਣ ਭੂਮੀ ਦੇ ਵਿੱਚ ਯੁੱਧ ਦੇ ਵਿੱਚ ਅਪੰਗ ਰਹਿੰਦੇ ਨੇ, ਭਾਵ ਕਿ ਲਗਾਤਾਰ ਲੜਦੇ ਨੇ। ਬਾਦਾ ਚੁੰਗ ਸੈਨ ਕਾ ਪਾਰੀ, ਦੇਖ ਮਲੇਛ ਡਰੇ ਪੈ ਕਾਰੀ। ਇਹਨਾਂ ਸਾਰਿਆਂ ਨੇ ਆਪਣਾ ਜਥਾ ਬੰਨਿਆ। ਕਵੀ ਜੀ ਲਿਖਦੇ ਨੇ ਕਿ ਵੇਖ ਕੇ ਇਹਨਾਂ ਦੇ ਜਥੇ ਨੂੰ ਮਲੇਛਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ। ਅਵ ਪ੍ਰਤਨਾ ਤੁਰ ਕਾਨੀ ਕਹੋ ਜਹ ਹੱਥ ਫਤਿਹ ਗੁਰੂ ਜੀ ਲਹੋ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਦੇ ਯੋਧਿਆਂ ਦੀ ਮੈਂ ਗੱਲ ਬਿਆਨ ਕੀਤੀ ਹੈ, ਹੁਣ ਇਹਨਾਂ ਦੇ ਵਿਰੁੱਧ ਜਿਨ੍ਹਾਂ ਨੇ ਲੜਨਾ ਹੈ ਉਹਨਾਂ ਤੁਰਕਾਂ ਦੀ ਗੱਲ ਮੈਂ ਬਿਆਨ ਕਰਾਂਗਾ ਕਿ ਜਿਨ੍ਹਾਂ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਰਕਾਰ ਫਤਿਹ ਪਾਉਣੀ। ਅਬਦਲ ਖਾਨ ਸੂਬਾ ਨਵਾਬ ਤਾਂ ਕੇ ਵਜ਼ੀਰ ਗਨ ਕਹਿ ਸ਼ਿਤਾਬ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੂਬਾ ਅਬਦਲ ਖਾਨ ਜਿਹੜਾ ਹੈ ਉਹਦੇ ਜਿਹੜੇ ਵਜ਼ੀਰ ਨੇ ਉਹਨਾਂ ਦੀ ਗਿਣਤੀ ਮੈਂ ਛੇਤੀ ਲਿਖ ਕੇ ਬਿਆਨ ਕਰਦਾ। ਗਨ ਇੱਕ ਸੁਪੁੱਤਰ ਓ ਮਿੱਤਰ ਤਾਹੇ ਸੈਣ ਸੁਜੰਗਤ ਗਣ ਕੇ ਸੁਨਾਹੇ। ਮੈਂ ਗਿਣਾਂਗਾ ਇਹਦੇ ਨਾਲ ਇਹਦੇ ਮਿੱਤਰਾਂ ਦੀ ਗੱਲ ਕਰਾਂਗਾ, ਇਹਦੇ ਪੁੱਤਰਾਂ ਦੀ ਗੱਲ ਲਿਖਾਂਗਾ ਜਿਨ੍ਹੇ ਆਪਣਿਆਂ ਸਾਰਿਆਂ ਦੇ ਨਾਲ ਆਪਣੀ ਸੈਨਾ ਨੂੰ ਸੰਯੁਕਤ ਕੀਤਾ ਸੀ, ਇਕੱਠਾ ਕੀਤਾ ਸੀ। ਮੁਹੰਮਦ ਸੁਖਾਨ ਬੈਰਮ ਵਜ਼ੀਰ ਬਲਵਾਂਡ ਖਾਂ ਅਲੀ ਬਖਸ਼ ਤੀਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੁਹੰਮਦ ਖਾਨ ਤੇ ਦੂਜਾ ਵਜ਼ੀਰ ਸੀ ਬੈਰਮ ਖਾਨ, ਤੀਜਾ ਬਲਵੰਡ ਖਾਂ ਤੇ ਚੌਥੇ ਦਾ ਨਾਮ ਸੀ ਅਲੀ ਬਖਸ਼। ਇਮਾਮ ਬਖਸ਼ ਸੂਰਾਇਆ ਪਾਰ ਪਾਂਚੋ ਵਜ਼ੀਰ ਗਨ ਕਹਿ ਸੁਧਾਰ। ਪੰਜਵੇਂ ਦਾ ਨਾਮ ਇਮਾਮ ਬਖਸ਼ ਸੀ, ਭਾਵ ਕਿ ਇਹ ਜਿਹੜੇ ਪੰਜ ਸਿਰਮੌਰ ਨੇ ਜਰਨੈਲ ਇਹ ਆਪਣੇ ਅੱਗੇ ਸਥਾਪਿਤ ਕੀਤੇ ਨੇ ਅਬਦੁਲ ਖਾਂ ਸੂਬੇ ਨੇ। ਨਬੀ ਬਖਸ਼ ਕਰੀਮ ਬਖਸ਼ ਪੁੱਤਰ ਜਾਹ ਕੇ ਜਾਨ। ਨਬੀ ਬਖਸ਼ ਤੇ ਕਰੀਮ ਬਖਸ਼ ਇਹ ਅਬਦੁਲ ਖਾਂ ਸੂਬੇ ਦੇ ਦੋਵੇਂ ਪੁੱਤਰ ਨੇ। ਮੁਹੰਮਦ ਯਾਰ ਕੇਰੇ ਸੁਨੋ ਮਿੱਤਰ ਤਾਹੇ ਅਨੁਮਾਨ। ਇਸ ਤੋਂ ਇਲਾਵਾ ਮੁਹੰਮਦ ਯਾਰ ਕਰਕੇ ਇਹਦਾ ਇੱਕ ਮਿੱਤਰ ਹੈ, ਦੋਸਤ ਹੈ, ਜਿਹੜਾ ਕਿ ਬਹੁਤ ਜ਼ਿਆਦਾ ਅਮਿਤ ਯੋਧਾ ਮੰਨਿਆ ਜਾਂਦਾ। ਕੇਰੜ ਸੁਤ ਜੋ ਰਤਨ ਚੰਦ ਕਰਮ ਸੁਤ ਅੰਦ। ਇਹਨਾਂ ਤੋਂ ਇਲਾਵਾ ਭਗਵਾਨ ਦਾਸ ਕੇਰੜ ਦਾ ਪੁੱਤਰ ਜਿਹਦਾ ਨਾਮ ਰਤਨ ਚੰਦ ਹੈ ਉਹ ਵੀ ਇਸ ਅਬਦੁਲ ਖਾਂ ਦਾ ਸਾਥੀ। ਚੰਦੂ ਸੁਆਹ ਸੁਤ ਜਾਨੀਏ ਜਿਨੇ ਬੈਰ ਬੜ ਰੰਦਾ। ਇਸ ਤੋਂ ਇਲਾਵਾ ਚੰਦੂ ਦਾ ਪੁੱਤਰ ਜਿਹਦਾ ਨਾਮ ਕਰਮ ਚੰਦ ਹੈ ਉਹ ਵੀ ਇਹਨਾਂ ਦੇ ਨਾਲ ਰਲਿਆ ਹੋਇਆ। ਅਬਦੁਲ ਖਾਨ ਕੇ ਇਹ ਸਭ ਸੂਰੇ ਜਿਹ ਮਨ ਕ੍ਰੋਧ ਰਹੋ ਪਰ ਪੂਰੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸੂਬੇ ਅਬਦੁਲ ਖਾਨ ਦੇ ਸਾਰੇ ਸੂਰਮੇ ਮੈਂ ਬਿਆਨ ਕੀਤੇ ਨੇ ਜਿਨ੍ਹਾਂ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਧ ਭਰਿਆ ਹੋਇਆ। ਪੰਦਰਾਂ ਸਾਹਸ ਲੀਨ ਸੰਗ ਸੈਨਾ ਬਾਦਾ ਚੋਂਗ ਆਏ ਜੁਦ ਐਨਾ। ਇਸ ਤੋਂ ਇਲਾਵਾ 15,000 ਸੈਨਿਕਾਂ ਦੀ ਫੌਜ ਇਸ ਅਬਦੁੱਲਾ ਖਾਨ ਦੇ ਨਾਲ ਹੈ, ਇਹਨਾਂ ਨੇ ਆਪਣਾ ਚੁੰਗ ਝੁੰਡ ਝੁੰਡ ਬੰਨਿਆ ਤੇ ਮੈਦਾਨੇ ਜੰਗ ਦੇ ਵਿੱਚ ਨਿੱਤਰ ਪਏ। ਦੋ ਤਰਫ ਸੂਰੇ ਬਾਲਕਾਰੀ ਪੀਸਤ ਦਾਂਤ ਖੜੇ ਨਿਰ ਤਾਰੀ। ਦੋਵਾਂ ਤਰਫਾਂ ਦੇ ਜਿਹੜੇ ਸੂਰਮੇ ਨੇ ਉਹ ਬੜੇ ਬਲਸ਼ਾਲੀ ਨੇ। ਕਵੀ ਜੀ ਲਿਖਦੇ ਨੇ ਕਿ ਸਾਹਮਣੇ ਖਲੋ ਕੇ ਕਚੀਚੀਆਂ ਵੱਟ ਰਹੇ ਨੇ। ਇੱਕ ਟਕ ਸਨ ਮੁਖ ਗੁਰ ਕੋ ਜੋ ਹੈ ਗੁਰ ਆ ਗਿਆ ਲੇ ਧਰਤ ਆ ਗੋ ਹੈ। ਇੱਕ ਟਕ ਲਾ ਕੇ ਸਤਿਗੁਰੂ ਜੀ ਦੇ ਸਾਰੇ ਜਿਹੜੇ ਸੂਰਮੇ ਨੇ ਉਹ ਸਤਿਗੁਰਾਂ ਦੇ ਚਿਹਰੇ ਦੇ ਵੱਲ ਦੇਖ ਰਹੇ ਨੇ। ਗੁਰ ਆਗਿਆ ਲੈ ਤਰਤ ਅਗੋਂ ਹੈ, ਭਾਵ ਕਿ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਉਹ ਵੈਰੀਆਂ ਨੂੰ ਧਰਨਾ ਚਾਹੁੰਦੇ ਨੇ। ਤਬੇ ਦੀਨ ਨਾਥ ਸੋ ਜੱਟੂ ਬੁਲਾਇਓ, ਲਏ ਹੱਥ ਸੰਗ ਗੁਰੂ ਪਾਸ ਆਇਓ। ਉਸ ਵੇਲੇ ਦੀਨਾ ਨਾਥ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੋਂ ਪਹਿਲਾਂ ਭਾਈ ਜੱਟੂ ਨੂੰ ਆਪਣੇ ਕੋਲ ਬੁਲਾਇਆ, ਹੱਥ ਦੇ ਵਿੱਚ ਬਰਛੀ ਫੜ ਕੇ ਜੱਟੂ ਸਤਿਗੁਰੂ ਜੀ ਦੇ ਕੋਲ ਆਇਆ। ਕਰੋ ਮੋਹ ਆਗਿਆ ਸੁਣੋ ਦੀਨ ਦਿਆਲਾ, ਦਿਜੈ ਮੋਹ ਥਾਪੀ ਲਰੋ ਜੁਦ ਆਲਾ। ਹੱਥ ਜੋੜ ਕੇ ਬੇਨਤੀ ਕਰਦਾ, ਹੇ ਦੀਨ ਦਿਆਲ ਸਤਿਗੁਰੂ ਜੀ, ਮੈਨੂੰ ਰਣ ਭੂਮੀ ਦੇ ਵਿੱਚ ਅੱਗੇ ਜਾ ਕੇ ਲੜਨ ਦੀ ਆਗਿਆ ਦਿਓ। ਸੱਚੇ ਪਾਤਸ਼ਾਹ ਜੀ ਮੇਰੀ ਕੰਢ ਦੇ ਉੱਤੇ ਥਾਪੜਾ ਦੇ ਦੇਵੋ, ਤਾਂ ਕਿ ਤੁਹਾਡੀ ਕਿਰਪਾ ਦੇ ਨਾਲ ਮੈਂ ਆਲਾ ਜੁੱਧ ਲੜਾਂ, ਭਾਵ ਕੇ ਵਧੀਆ ਜੰਗ ਕਰਾਂ। ਤਬੇ ਦੀਨਾ ਨਾਥ ਸੋ ਐਸੇ ਉਚਾਰੀ, ਹਨੋ ਦੁਸ਼ਟ ਪਾਪੀ ਹਨੋ ਸੈਨ ਪਾਰੀ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਉਚਾਰਨ ਕੀਤਾ, ਕਹਿੰਦੇ ਨੇ ਹਨੋ ਦੁਸ਼ਟ ਪਾਪੀ ਹਨੋ ਸੈਨ ਪਾਰੀ, ਦੁਸ਼ਟਾਂ ਪਾਪੀਆਂ ਦਾ ਵਿਨਾਸ਼ ਕਰ ਦੇ, ਉਹਨਾਂ ਦੀ ਸੈਨਾ ਨੂੰ ਮਾਰ ਕੇ ਮੁਕਾ ਦੇ। ਦਈ ਆਪ ਸੈਨ ਕਛੂ ਸੰਗ ਤਾਂ ਕੇ, ਪਚਾਇਆ ਸਵਰ ਦੁਆਰਾ ਪਾਰੀ ਸਵਾਂ ਕੇ। ਉਸ ਵੇਲੇ ਜੱਟੂ ਦੇ ਨਾਲ ਕੁਝ ਸਿੱਖ ਸੈਨਿਕਾਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਦਿੱਤੇ ਨੇ, ਘੋੜੇ ਦੀ ਅਸਵਾਰੀ ਕੀਤੀ ਹੈ ਤੇ ਘੋੜੇ ਨੂੰ ਦੌੜਾ ਦਿੱਤਾ ਜੱਟੂ ਨੇ। ਜੱਟੂ ਸੂਰ ਪਾਰੀ ਸੋ ਕੀਨਾ ਉਚਾਰੀ, ਗੁਰੂ ਕੀ ਸੋ ਆਗਿਆ ਆਇਓ ਪ੍ਰੇਮ ਪਾ ਗਿਆ। ਜੱਟੂ ਜਿਹੜਾ ਭਾਰਵੀਂ ਸੂਰਮਾ ਹੈ, ਭਾਰੀ ਸੂਰਮਾ ਹੈ, ਕਵੀ ਜੀ ਲਿਖਦੇ ਨੇ ਉਹਨੂੰ ਆਗਿਆ ਮਿਲ ਗਈ ਹੈ, ਸਤਿਗੁਰੂ ਜੀ ਦਾ ਹੁਕਮ ਮਿਲ ਗਿਆ, ਇਸ ਕਰਕੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਉਹ ਨਿਕਲਿਆ। ਆਵੋ ਸੂਰ ਕੋ ਕਰੇ ਜੁਦ ਦੋ, ਸੁਣੀ ਖਾਨ ਬਾਨੀ ਸੋ ਜੱਟੂ ਬਖਾਨੀ। ਮੈਦਾਨੀ ਜੰਗ ਦੇ ਵਿੱਚ ਪਹੁੰਚ ਕੇ ਜੱਟੂ ਕਹਿੰਦਾ ਕਿ ਆਵੇ ਕੋਈ ਵੱਡਾ ਸੂਰਮਾ ਮੇਰੇ ਸਾਹਮਣੇ, ਜਿਹੜਾ ਮੇਰੇ ਨਾਲ ਦੋ ਹੱਥ ਕਰੇ। ਉਸ ਵੇਲੇ ਕਵੀ ਜੀ ਲਿਖਦੇ ਨੇ ਮੁਗਲਾਂ ਦੇ ਵਿੱਚੋਂ ਇੱਕ ਖਾਨ ਨੇ ਇਸ ਜੱਟੂ ਦੀ ਵੰਗਾਰ ਨੂੰ ਸੁਣਿਆ।
ਕਰੇ ਲਾਲ ਨੈਣਾ ਪਰਿਓ ਜੁਦ ਐਨਾ, ਕਹੋ ਤਾਸ ਨਾਮ ਸੁਣੋ ਬੁੱਧ ਤਾਮ।
ਉਹਨੇ ਆਪਣੀ ਅੱਖਾਂ ਨੂੰ ਗੁੱਸੇ ਦੇ ਨਾਲ ਲਾਲ ਕੀਤਾ, ਯੁੱਧ ਭੂਮੀ ਦੇ ਵਿੱਚ ਪਹੁੰਚ ਗਿਆ। ਕਵੀ ਜੀ ਲਿਖਦੇ ਨੇ ਉਸ ਦੇ ਨਾਮ ਦਾ ਮੈਂ ਬਿਆਨ ਕਰਦਾ ਹਾਂ, ਜਿਹੜਾ ਕਿ ਬਲ ਤੇ ਬੁੱਧੀ ਦਾ ਘਰ ਹੈ।
ਮੁਹੰਮਦ ਖਾਨ ਵਜ਼ੀਰ ਕੋ ਭੇਜਾ ਤਬ ਹੰਕਾਰ, ਇੱਕ ਸਹਸ ਸੈਨਾ ਦਈ ਤਾਂ ਕਿ ਸੰਗ ਸੁਧਾਰ।
ਜੱਟੂ ਦਾ ਮੁਕਾਬਲਾ ਕਰਨ ਦੇ ਵਾਸਤੇ ਹੰਕਾਰੀ ਸੂਬੇ ਨੇ ਫਿਰ ਆਪਣੇ ਵਜ਼ੀਰ ਨੂੰ ਭੇਜਿਆ, ਜਿਹਦਾ ਨਾਮ ਮੁਹੰਮਦ ਖਾਨ ਹੈ। 1000 ਸੈਨਾ ਉਸ ਮੁਹੰਮਦ ਖਾਨ ਦੇ ਨਾਲ ਕੀਤੀ।
ਸੋਈ ਆਏ ਠਾਡਾ ਪਾਇਓ ਜੁਦ ਅਸਥਾਨ।
ਕਵੀ ਜੀ ਲਿਖਦੇ ਨੇ ਉਹ ਵੀ ਆਣ ਕੇ ਮੈਦਾਨੇ ਜੰਗ ਦੇ ਵਿੱਚ ਜੱਟੂ ਦੇ ਸਾਹਮਣੇ ਡਟ ਗਿਆ।
ਤਬੈ ਸੋ ਕੋਪ ਦੈ ਵਜ਼ੀਰ ਬਾਣ ਮਾਰਿਓ, ਸੋ ਜੱਟੂ ਸੂਰ ਦੇਖ ਨਵਨ ਸੋ ਕਾਟ ਡਾਰਿਓ।
ਉਸ ਵੇਲੇ ਮੁਹੰਮਦ ਖਾਨ ਨੇ ਇੱਕ ਤਣਕੇ ਜਿਹੜਾ ਤੀਰ ਹੈ ਉਹ ਜੱਟੂ ਦੇ ਵੱਲ ਛੱਡਿਆ, ਪਰ ਕਵੀ ਜੀ ਲਿਖਦੇ ਨੇ ਕਿ ਜੱਟੂ ਨੇ ਆਪਣੇ ਵੱਲ ਆਉਂਦਾ ਹੋਇਆ ਤੀਰ ਰਸਤੇ ਦੇ ਵਿੱਚ ਹੀ ਦੋ ਟੋਟੇ ਆਪਣੀ ਬਰਛੀ ਦੇ ਨਾਲ ਕਰ ਦਿੱਤਾ।
ਜੱਟੂ ਸੁਬਾਨ ਮਾਰ ਕਹਿਨੀ ਸੋ ਸੈਨ ਤਾਸ ਕੀ ਹਰੀ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਜੱਟੂ ਨੇ ਬਹੁਤੇ ਸਾਰੇ ਤੀਰਾਂ ਦਾ ਪ੍ਰਹਾਰ ਕਰਕੇ ਬਹੁਤੀ ਸਾਰੀ ਤੁਰਕਾਂ ਦੀ ਸੈਨਾ ਨੂੰ ਮਾਰ ਦਿੱਤਾ।
ਮਚਾਸ ਯੁੱਧ ਪਾਰ ਹੀ ਡਰੀ ਸੋ ਸੈਨ ਪਾਸ ਕੀ।
ਵੱਡਾ ਜਦੋਂ ਯੁੱਧ ਮਚਿਆ, ਕਵੀ ਜੀ ਲਿਖਦੇ ਨੇ ਕਿ ਲਾਗੇ ਦੇ ਜਿਹੜੇ ਸੂਰਮੇ ਸੀ ਉਹ ਵੀ ਬਹੁਤ ਜ਼ਿਆਦਾ ਡਰੇ ਨੇ।
ਜਬੈ ਸੋ ਸੈਨ ਤਾਸ ਕੀ ਦਈ ਜੱਟੂ ਸੰਘਾਰ ਕੈ।
ਜਦੋਂ ਉਸ ਮੁਹੰਮਦ ਖਾਨ ਦੇ ਸੈਨਾ ਦੇ ਸੈਨਿਕਾਂ ਨੂੰ ਜੱਟੂ ਨੇ ਮਾਰਿਆ, ਰਹਾ ਇੱਕ ਸੂਰਮਾ ਮੁਹੰਮਦ ਪੁਕਾਰ ਕੈ। ਉਸ ਵੇਲੇ ਫਿਰੇ ਇਕੱਲਾ ਜਿਹੜਾ ਸੂਰਮਾ ਮੁਹੰਮਦ ਖਾਨ ਹੈ ਉਹ ਰਹਿ ਗਿਆ ਹੈ, ਜਿਹੜਾ ਕਿ ਉੱਚੀ ਆਵਾਜ਼ ਦੇ ਨਾਲ ਪੁਕਾਰਿਆ।
ਪਾਰਾ ਵਜ਼ੀਰ ਦੌਰ ਕੇ ਅਨੇਕ ਬਾਣ ਮਾਰਿਆ।
ਦੌੜ ਕੇ ਵਜ਼ੀਰ ਮੁਹੰਮਦ ਖਾਨ ਅੱਗੇ ਹੋਇਆ, ਜਿਨੇ ਬਹੁਤੇ ਸਾਰੇ ਤੀਰਾਂ ਦਾ ਜੱਟੂ ਦੇ ਉੱਤੇ ਪ੍ਰਹਾਰ ਕੀਤਾ।
ਹਣੇ ਸੋ ਸੂਰ ਸੰਗ ਜੇ ਤਬੈ ਜੱਟੂ ਹੰਕਾਰੀ।
ਜਿੰਨੇ ਵੀ ਜੱਟੂ ਦੇ ਨਾਲ ਦੇ ਸਾਥੀ ਸਨ, ਉਸ ਮੁਹੰਮਦ ਖਾਨ ਨੇ ਤੀਰਾਂ ਦੇ ਨਾਲ ਉਹਨਾਂ ਸਾਰਿਆਂ ਨੂੰ ਵਿੰਨ ਕੇ ਮਾਰ ਦਿੱਤਾ।
ਦੋ ਸੂਰ ਪਾਰਿਆਂ ਤੈ ਸੋ ਹਾਥ ਤੇਗ ਲੈ।
ਦੋਵਾਂ ਪਾਸਿਆਂ ਦੇ ਸਾਥੀ ਮਰ ਗਏ ਨੇ। ਇੱਕ ਪਾਸੇ ਮੁਹੰਮਦ ਖਾਨ ਇਕੱਲਾ ਰਹਿ ਗਿਆ, ਦੂਜੇ ਪਾਸੇ ਜੱਟੂ ਵੀ ਇਕੱਲਾ ਰਹਿ ਗਿਆ। ਦੋਵਾਂ ਨੇ ਆਪੋ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਨੂੰ ਸਾਂਭਿਆ ਤੇ ਲੜਨਾ ਸ਼ੁਰੂ ਕੀਤਾ।
ਸੋ ਤੇਗ ਯੁੱਧ ਧਾਰੀ ਸਭੀ ਸੋ ਅੰਗ ਮਾਥਕੈ।
ਤੇਗਾਂ ਦੇ ਨਾਲ ਤਲਵਾਰਾਂ ਦੇ ਨਾਲ ਇੱਕ ਦੂਜੇ ਦੇ ਅੰਗਾਂ ਦੇ ਉੱਤੇ ਜ਼ਖਮ ਕੀਤੇ।
ਏ ਬਿਦ ਦੋ ਸੂਰੀ ਕੀ ਕੋਪਾ ਦੋਏ ਕਰੀ ਕਰ ਕੀਨਾ ਰੋਪਾ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇਸ ਵਿਧੀ ਦੇ ਨਾਲ, ਇਸ ਤਰੀਕੇ ਦੇ ਨਾਲ ਗੁੱਸੇ ਨੂੰ ਧਾਰਨ ਕਰਕੇ ਦੋਵਾਂ ਸੂਰਮਿਆਂ ਨੇ ਦੋ ਕੁ ਘੜੀਆਂ ਤੱਕ ਯੁੱਧ ਕੀਤਾ।
ਮੁਹੰਮਦ ਧਮਕ ਤੇਗ ਕੀ ਚਾਰੀ ਜੱਟੂ ਤੇਗ ਤਾਹੇ ਪੈ ਡਾਰੀ।
ਆਖਰਕਾਰ ਲੜਦਿਆਂ ਲੜਦਿਆਂ ਮੁਹੰਮਦ ਖਾਨ ਨੇ ਆਪਣੀ ਤੇਗ ਦਾ ਜਿਹੜਾ ਵਾਰ ਸੀ ਉਹ ਕੀਤਾ ਜੱਟੂ ਦੇ ਉੱਤੇ। ਉਸੇ ਹੀ ਸਮੇਂ ਦੇ ਦੌਰਾਨ ਜੱਟੂ ਨੇ ਆਪਣੀ ਤਲਵਾਰ ਦਾ ਵਾਰ ਕੀਤਾ ਮੁਹੰਮਦ ਖਾਨ ਦੇ ਉੱਤੇ, ਭਾਵ ਕਿ ਦੋਵਾਂ ਦਾ ਵਾਰ ਇੱਕ ਦੂਜੇ ਦੇ ਉੱਤੇ ਚੱਲ ਗਿਆ।
ਦੋਹੋਂ ਯੁੱਧ ਤਬ ਕੀਨਾ ਪਾਰੀ ਤਨ ਤਨ ਸਭ ਸੈਨ ਪੁਕਾਰੀ।
ਦੋਵਾਂ ਨੇ ਭਿਆਨਕ ਇੱਕ ਦੂਜੇ ਦੇ ਨਾਲ ਯੁੱਧ ਕੀਤਾ। ਸੈਨਾ ਦੇ ਵਿੱਚੋਂ ਤਨ ਤਨ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਦੋ ਗਿਰੇ ਜੂਜ ਰਣ ਤਾਮ ਗਏ ਸੁਰਗ ਪਰ ਪੂਰਨ ਕੰਮ।
ਦੋਵੇਂ ਜੂਝਦੇ ਹੋਏ ਲੜਦੇ ਹੋਏ ਰਣ ਭੂਮੀ ਦੇ ਵਿੱਚ ਮਰ ਕੇ ਡਿੱਗ ਪਏ ਨੇ। ਕਵੀ ਜੀ ਲਿਖਦੇ ਨੇ ਸਵਰਗਾਂ ਦੀ ਪੁਰੀ ਦੇ ਵਿੱਚ ਪਹੁੰਚੇ ਨੇ, ਉਹਨਾਂ ਦੇ ਮਨ ਦੀ ਕਾਮਨਾ ਪੂਰੀ ਹੋਈ।
ਜੱਟੂ ਗਿਰਾ ਦੇਖ ਗੁਰ ਸਵਾਮੀ ਮਥਰਾ ਸੂਰ ਪਠਿਓ ਬਲ ਤਾਮੀ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਜੱਟੂ ਸ਼ਹੀਦ ਹੋ ਕੇ ਡਿੱਗ ਪਿਆ, ਉਸ ਵੇਲੇ ਬਲ ਦਾ ਘਰ ਮਥਰਾ ਸੂਰਮਾ ਸਤਿਗੁਰੂ ਜੀ ਨੇ ਮੈਦਾਨੇ ਜੰਗ ਦੇ ਵਿੱਚ ਅੱਗੇ ਤੋਰਿਆ।
ਇੱਕ ਸੋ ਸੂਰ ਦਿਓ ਤੇਹ ਸੰਗਾ ਰੂਪ ਦੇਖ ਜਿਹ ਲਜਤ ਅਨੰਗਾ।
ਮਥਰੇ ਦੇ ਨਾਲ 100 ਘੋੜ ਸਵਾਰ ਸਤਿਗੁਰੂ ਜੀ ਨੇ ਦਿੱਤਾ ਹੈ। ਰੂਪ ਦੇਖ ਜਿਹ ਲਜਤ ਅਨੰਗਾ। ਕਵੀ ਜੀ ਲਿਖਦੇ ਨੇ ਕਿ ਮਥੁਰਾ ਬੜਾ ਸੁੰਦਰ ਹੈ। ਕਵੀ ਜੀ ਲਿਖਦੇ ਨੇ ਕਿ ਰੂਪ ਦਾ ਘਰ ਹੈ, ਜਿਹਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਿੰਦਾ ਹੋ ਜਾਵੇ।
ਤਬ ਕਾਇਰ ਪਾਗੇ ਸਬੇ ਰਹੇ ਸੂਰ ਸਭ ਠਾਂਡ।
ਕਵੀ ਜੀ ਲਿਖਦੇ ਨੇ ਉਸ ਵੇਲੇ ਜਿਹੜੇ ਕਾਇਰ ਸਨ ਉਹ ਤੇ ਮੈਦਾਨੇ ਜੰਗ ਦੇ ਵਿੱਚੋਂ ਦੌੜ ਗਏ, ਪਰ ਜਿਹੜੇ ਸੂਰਮੇ ਸਨ ਉਹ ਕਦਮਾਂ ਨੂੰ ਪੈਰਾਂ ਨੂੰ ਜਮਾ ਕੇ ਖਲੋਤੇ ਰਹੇ।
ਤਬ ਸੂਬਾ ਦੇਖ ਤਾਸ ਕੋ ਨਖ ਸਿੱਖ ਅਤਰਸ ਬਾੜ।
ਸੂਬੇ ਨੇ ਜਦੋਂ ਦੇਖਿਆ ਹੈ ਮਥਰੇ ਨੂੰ, ਕਵੀ ਜੀ ਲਿਖਦੇ ਨੇ ਕਿ ਉਹ ਫਿਰ ਨੌਂ ਤੋਂ ਲੈ ਕੇ ਸਿਰ ਦੀ ਚੋਟੀ ਦੇ ਤੱਕ ਬੜਾ ਗੁੱਸੇ ਦੀ ਅੱਗ ਦੇ ਨਾਲ ਸੜਿਆ।
ਦੁਤੀ ਵਜ਼ੀਰ ਭੇਜਾ ਤਬੈ ਬੈਰਮ ਖਾਂ ਜੇ ਨਾਮ।
ਮਥਰੇ ਦੀ ਟੱਕਰ ਲੈਣ ਦੇ ਵਾਸਤੇ ਫਿਰ ਆਪਣਾ ਦੂਜਾ ਜਿਹੜਾ ਵਜ਼ੀਰ ਹੈ ਉਹ ਭੇਜਿਆ ਅਬਦੁਲ ਖਾਨ ਸੂਬੇ ਨੇ, ਜਿਹਦਾ ਨਾਮ ਹੈ ਬੈਰਮ ਖਾਂ।
ਦਈ ਸੈਣ ਸੰਗ ਪਾਂਚ ਸੈ ਅਤ ਸੂਰੇ ਬਲ ਤਾਮ।
ਬੈਰਮ ਖਾਂ ਦੇ ਨਾਲ ਸੂਬੇ ਨੇ 500 ਸੂਰਮਿਆਂ ਦੀ ਸੈਨਾ ਦਿੱਤੀ ਹੈ, ਜਿਹੜੇ ਸਾਰੇ ਸੂਰਮੇ ਬੜੇ ਬਲਸ਼ਾਲੀ ਨੇ।
ਦੂਸਰੇ ਸੋਜੋ ਦਾ ਤੈ ਕਾਰ ਕ੍ਰੋਧਾ ਕਰੀ ਬਾਣ ਮਾਰਨ ਸੰਕ ਵਿਚਾਰ।
ਇਹ ਦੋਵੇਂ ਸੂਰਮੇ ਇੱਕ ਦੂਜੇ ਦੇ ਨਾਲ ਟੱਕਰ ਪਏ ਨੇ। ਕਵੀ ਜੀ ਲਿਖਦੇ ਨੇ ਕਿ ਤੀਰਾਂ ਦੀ ਵਰਖਾ ਇੱਕ ਦੂਜੇ ਦੇ ਉੱਤੇ ਕਰਦੇ ਨੇ, ਨਾ ਸ਼ੰਕਾ ਵਿਚਾਰ ਹੈ, ਕਿਸੇ ਪ੍ਰਕਾਰ ਦੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ।
ਕਰੀ ਇੱਕ ਮਦ ਪਾਇਓ ਜੁਦ ਸੁਦੰ ਦੂਹੂ ਕੀ ਸੋ ਸੈਨਾ ਹਨੀ ਜੁਦ ਐਨਾ।
ਇੱਕ ਘੜੀ ਤੱਕ ਦੋਵਾਂ ਦਾ ਯੁੱਧ ਹੁੰਦਾ ਰਿਹਾ। ਕਵੀ ਜੀ ਲਿਖਦੇ ਨੇ ਇਸ ਘੜੀ ਦੇ ਵਿੱਚ ਦੋਵਾਂ ਨੇ ਇੱਕ ਦੂਜੇ ਦੇ ਸੈਨਾ ਨੂੰ ਮਾਰ ਦਿੱਤਾ।
ਰਾਹੇ ਦੋਏ ਯੋਧਾ ਕਰੇ ਤਾਸ ਕ੍ਰੋਧਾ ਕੀ ਉਹ ਜੁਦ ਪਾਰਾ ਰਹੀ ਨਾ ਸੰਭਾਰਾ।
ਦੋਵਾਂ ਨੇ ਯੁੱਧ ਕੀਤਾ, ਤਰਾਸ ਨੂੰ ਡਰ ਨੂੰ ਕਿਸੇ ਨੇ ਵੀ ਦੋਵਾਂ ਦੇ ਵਿੱਚੋਂ ਧਾਰਨ ਨਾ ਕੀਤਾ, ਪਾਰਾ ਯੁੱਧ ਕੀਤਾ।
ਗੁਰ ਚਰਨਨ ਕਾ ਧਿਆਨ ਕਰ ਮਥਰਾ ਪਇਓ ਸੁਚੇਤ ਤੇਗ ਹਾਥ ਗਹਿ ਤਬ ਹਨੀ ਕੀ ਨਾ ਤੁਰਕ ਅਚੇਤ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਧਿਆਨ ਨੂੰ ਧਾਰਨ ਕਰਕੇ ਮਥਰਾ ਹੁਸ਼ਿਆਰ ਹੋਇਆ। ਉਹਨੇ ਆਪਣੀ ਤਿੱਖੀ ਤਲਵਾਰ ਦਾ ਜਿਹੜਾ ਵਾਰ ਸੀ ਉਹ ਤੁਰਕ ਬੈਰਮ ਖਾਂ ਦੇ ਉੱਤੇ ਕੀਤਾ, ਉਹਨੂੰ ਅਚੇਤ ਕਰ ਦਿੱਤਾ, ਭਾਵ ਕੇ ਮਾਰ ਦਿੱਤਾ।
ਮਥਰਾ ਤਵ ਰਣ ਸੋਬਈ ਬੈਰਮ ਖਾਂ ਕੋ ਮਾਰ ਰਣ ਥੰਬਾ ਜਨ ਹੈ ਬਣਾ ਮਨੋ ਸੋਭ ਤ੍ਰਿਪੁਰਾਰ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਥਰੇ ਨੇ ਜਦੋਂ ਬੈਰਮ ਖਾਂ ਨੂੰ ਧਰਤੀ ਦੇ ਉੱਤੇ ਮਾਰ ਕੇ ਡੇਗ ਦਿੱਤਾ, ਆਪ ਨਾ ਮਰਿਆ, ਰਣ ਦਾ ਇੱਕ ਥੰਮਾ ਬਣ ਕੇ ਖਲੋ ਗਿਆ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਸੋਭਾ ਮਥਰਾ ਪਾ ਰਿਹਾ ਜਿਵੇਂ ਤ੍ਰਿਪੁਰਾਰ ਹੋਵੇ, ਜਿਵੇਂ ਸ਼ਿਵਜੀ ਹੋਵੇ।
ਬੈਰਮ ਖਾਂ ਤਬ ਦੇਖ ਬਲਾਰੀ ਸੋਬੇ ਕੀਨ ਕੋਪ ਤਬ ਪਾਰੀ।
ਜਦੋਂ ਬਲਕਾਰੀ ਬੈਰਮ ਖਾਂ ਨੂੰ ਮਰਿਆ ਦੇਖਿਆ ਸੂਬੇ ਨੇ, ਉਸ ਵੇਲੇ ਮਨ ਦੇ ਵਿੱਚ ਉਹਨੇ ਬਹੁਤ ਰੋਹ ਨੂੰ ਧਾਰਨ ਕੀਤਾ।
ਇਮਾਮ ਬਖਸ਼ ਦੀਵਾਨ ਬੁਲਾਇਓ ਸੰਗ ਸੈਨਾ ਦੇ ਤਾਹੇ ਪਿਠਾਇਓ।
ਇਮਾਮ ਬਖਸ਼ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਮਥਰੇ ਨੂੰ ਮਾਰਨ ਦੇ ਵਾਸਤੇ ਸੈਨਾ ਦੇ ਕੇ ਉਹਨੂੰ ਕੱਲਿਆ।
ਕਹਿਓ ਕਿ ਮਾਰੋ ਇਸੇ ਬਣਾਈ ਦੇਖੋ ਇਹ ਕਲ ਜੁਦ ਸੁਹਾਈ।
ਸੂਬਾ ਕਹਿੰਦਾ ਜਾ ਕੇ ਇਸ ਨੂੰ ਮਾਰੋ ਜਿਹੜਾ ਕਿ ਇਕੱਲਾ ਹੀ ਯੁੱਧ ਦੇ ਵਿੱਚ ਡਟਿਆ ਹੋਇਆ।
ਇਮਾਮ ਬਖਸ਼ ਕੀਨਾ ਮਨ ਕ੍ਰੋਧਾ ਅਸਵ ਦੁਰਾਏ ਪਰਾ ਬਡ ਜੋਦਾ।
ਇਮਾਮ ਬਖਸ਼ ਨੇ ਮਨ ਦੇ ਵਿੱਚ ਕ੍ਰੋਧ ਨੂੰ ਧਾਰਨ ਕੀਤਾ, ਤੇਜ਼ੀ ਦੇ ਨਾਲ ਯੋਧੇ ਨੇ ਆਪਣੇ ਘੋੜੇ ਨੂੰ ਦੌੜਾਇਆ।
ਬਾਣ ਬੂੰਦ ਕੀ ਨੀਰ ਸਤਾਰੀ ਮਥਰਾ ਦੇਖ ਕ੍ਰੋਧ ਤਰ ਪਾਰੀ।
ਜਿਵੇਂ ਮੀਂਹ ਦੀਆਂ ਕਣੀਆਂ ਕਰਦੀਆਂ ਨੇ ਇਸ ਪ੍ਰਕਾਰ ਦੇ ਨਾਲ ਤੀਰ ਉਸ ਨੇ ਵਰਾਏ ਨੇ। ਇਮਾਮ ਬਖਸ਼ ਨੇ ਮਥੁਰਾ ਦੇਖ ਕ੍ਰੋਧ ਧਰ ਪਾਰੀ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਮਥੁਰਾ ਵੀ ਕ੍ਰੋਧ ਦੇ ਨਾਲ ਬੜਾ ਭਰਿਆ ਹੋਇਆ।
ਨਿਜ ਬਾਨਣ ਸੋ ਬਾਣ ਕਟਾਨੇ, ਪਾਇਓ ਤੂਣ ਖਾਲੀ ਨਿਜ ਜਾਨੇ।
ਇਮਾਮ ਬਖਸ਼ ਨੇ ਜਿੰਨੇ ਵੀ ਤੀਰ ਚਲਾਏ ਨੇ ਆਪਣੇ ਤਿੱਖੇ ਤੀਰਾਂ ਦਾ ਪ੍ਰਹਾਰ ਕਰਕੇ ਉਹਦੇ ਸਾਰੇ ਤੀਰਾਂ ਨੂੰ ਮਥਰੇ ਨੇ ਕੱਟ ਦਿੱਤਾ। ਪਾਇਓ ਤੂਣ ਖਾਲੀ ਨਿਜਨ ਜਾਨ ਮਾਨੇ। ਇਸ ਤੋਂ ਬਾਅਦ ਪਤਾ ਲੱਗਾ ਮਥਰੇ ਨੂੰ ਕਿ ਮੇਰਾ ਜਿਹੜਾ ਤੂਣ, ਮੇਰਾ ਜਿਹੜਾ ਪੱਥਰ, ਉਹ ਖਾਲੀ ਹੋ ਗਿਆ, ਉਹਦੇ ਵਿੱਚ ਕੋਈ ਤੀਰ ਬਾਕੀ ਨਹੀਂ ਬਚਿਆ।
ਟਾਲ ਅਸਵ ਗਹਿ ਪਰਾ ਵੰਗਾਰੀ, ਹੱਥ ਬਲ ਸੋ ਬਹੁ ਸੈਨ ਸੰਗਾਰੀ।
ਫਿਰ ਘੋੜੇ ਤੋਂ ਉਤਰ ਕੇ ਥੱਲੇ ਢਾਲ ਨੂੰ ਤੇ ਤਲਵਾਰ ਨੂੰ ਹੱਥ ਫੜ ਕੇ ਵੰਗਾਰਦਾ ਹੋਇਆ ਅੱਗੇ ਵਧਿਆ। ਬਹੁਤੀ ਸਾਰੀ ਤੁਰਕਾਂ ਦੀ ਸੈਨਾ ਨੂੰ ਮਥਰੇ ਨੇ ਸੰਗਾਰ ਦਿੱਤਾ।
ਇਮਾਮ ਬਖਸ਼ ਕਾ ਅਸਵ ਹਤਾਨਾ, ਕਾਇਲ ਪਾਇਓ ਸੂਰ ਬਲਵਾਨਾ।
ਇਸ ਤੋਂ ਇਲਾਵਾ ਮਥਰੇ ਨੇ ਇਮਾਮ ਬਖਸ਼ ਦੇ ਘੋੜੇ ਨੂੰ ਵੀ ਮਾਰ ਦਿੱਤਾ। ਇਸ ਤਰ੍ਹਾਂ ਲੜਦਾ ਹੋਇਆ, ਜੂਝਦਾ ਹੋਇਆ ਬਲਕਾਰੀ ਸੂਰਮਾ ਮਥਰਾ ਬਹੁਤ ਜ਼ਿਆਦਾ ਜ਼ਖਮੀ ਹੋ ਗਏ।
ਸੈਨ ਮਲਿਛੀ ਸਭ ਹਨੀ, ਸ੍ਰੀ ਗੁਰ ਕੇ ਪ੍ਰਸਾਦ, ਦੋ ਸੂਰ ਤਬ ਹੱਥ ਪਰੇ ਮਾਰ ਮਾਰ ਕਰ ਜਾਪ।
ਇਮਾਮ ਬਖਸ਼ ਨੂੰ ਵੀ ਮਾਰ ਦਿੱਤਾ ਹੈ। ਉਹਦੇ ਵਾਰ ਦੇ ਨਾਲ ਆਪ ਵੀ ਮਥਰਾ ਮਰ ਗਿਆ, ਪਰ ਜਿੰਨੇ ਨਾਲ ਸਾਥੀ ਆਏ ਸਨ ਇਮਾਮ ਬਖਸ਼ ਦੇ, ਉਹਨਾਂ ਸਾਰਿਆਂ ਨੂੰ ਵੀ ਸਤਿਗੁਰੂ ਦੇ ਪ੍ਰਸਾਦ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਮਥਰੇ ਨੇ ਮਾਰ ਦਿੱਤਾ।
ਹਤੇ ਸੂਰ ਜਬ ਖਾਣ ਕ੍ਰੋਧ ਮਨ ਮੈਂ ਕੀਓ।
ਜਦੋਂ ਇਸ ਪ੍ਰਕਾਰ ਦੇ ਨਾਲ ਉਹਨੇ ਬਹੁਤੇ ਸਾਰੇ ਤੁਰਕਾਂ ਦਾ ਵਿਨਾਸ਼ ਕੀਤਾ ਤੇ ਅਬਦੁਲ ਖਾਂ ਸੂਬਾ ਬਹੁਤ ਜ਼ਿਆਦਾ ਕ੍ਰੋਧ ਦੇ ਵਿੱਚ ਭਰਿਆ।
ਭੇਜੇ ਮੁਗਲ ਪਠਾਨ ਸੈਨਾ ਦੈ ਚਤੁਰੰਗਣੀ।
ਉਹਨੇ ਫਿਰ ਆਪਣੇ ਬਾਕੀ ਦੇ ਦੋ ਵੱਡੇ ਜਿਹੜੇ ਯੋਧੇ ਨੇ ਉਹਨਾਂ ਮੁਗਲਾਂ ਨੂੰ ਭੇਜਿਆ ਚਤੁਰੰਗਣੀ ਸੈਨਾ ਦੇ ਕੇ, ਪਾਵ ਕੇ ਚਾਰ ਤਰ੍ਹਾਂ ਦੀ ਸੈਨਾ ਦੇ ਕੇ, ਪੈਦਲ ਘੋੜਿਆਂ ਤੇ ਸਵਾਰ। ਇਸ ਪ੍ਰਕਾਰ ਦੇ ਨਾਲ ਚਾਰ ਸੈਨਾ ਦੇ ਜਿਹੜੇ ਸੈਨਿਕ ਸਨ ਉਹਨਾਂ ਨੂੰ ਨਾਲ ਕੱਲੇ।
ਅਲੀ ਬਖਸ਼ ਬਲਵੰਡ ਸੋਦੀਓ ਪਠਾਏ ਕੇ।
ਅਲੀ ਬਖਸ਼ ਨੂੰ ਕੱਲਿਆ, ਇਹਦੇ ਨਾਲ ਬਲਵੰਡ ਨੂੰ ਕੱਲਿਆ ਬਹੁਤੀ ਸੈਨਾ ਦੇ ਕੇ।
ਪਾਰੇ ਦੋਏ ਦੀਵਾਨ ਲਰੋ ਤੁਮ ਜਾਏ ਕੇ।
ਇਹਨਾਂ ਦੋਵਾਂ ਨੂੰ ਕਹਿੰਦਾ ਹੈ ਅਬਦੁਲ ਖਾਂ ਸੋਭਾ ਕਿ ਤੁਸੀਂ ਬਹੁਤ ਬਲਸ਼ਾਲੀ ਪਰਾਕਰਮੀ ਯੋਧੇ ਹੋ, ਇਸ ਕਰਕੇ ਅੱਗੇ ਜਾ ਕੇ ਵੱਧ ਕੇ ਲੜੋ।
ਦਈ ਪਠਾਨੀ ਸੈਨ ਬੇਗ ਕੈ ਤਾਇਓ।
ਪਠਾਣਾ ਦੀ ਸੈਨਾ ਨੂੰ ਨਾਲ ਦੇ ਕੇ ਸੋਭਾ ਕਹਿੰਦਾ ਕਿ ਵੇਗ ਦੇ ਨਾਲ, ਛੇਤੀ ਦੇ ਨਾਲ ਅੱਗੇ ਵਧੋ।
ਹੋ ਸਭ ਸਤਰੂ ਕਰ ਘਾਤ ਬਾਂਦ ਗੁਰ ਲਿਆਇਓ।
ਕਹਿੰਦਾ ਕਿ ਸਾਰੇ ਵੈਰੀਆਂ ਦਾ ਵਿਨਾਸ਼ ਕਰਕੇ ਹਰਗੋਬਿੰਦ ਗੁਰੂ ਨੂੰ ਬੰਨ ਕੇ ਮੇਰੇ ਕੋਲ ਲਿਆਇਓ।
ਸੈਨਾ ਲੀਨੀ ਸੰਗ ਬੋ ਕੋ ਪਿਓ ਖਾਨ ਦੀਵਾਨ, ਕੇਰ ਸੈਨ ਗੁਰ ਕੀ ਲਈ ਜੋ ਬੇਲੀ ਦਮ ਛਾਨ।
ਸੈਨਾ ਨੂੰ ਨਾਲ ਲੈ ਕੇ ਇਹ ਦੋਵੇਂ ਬੜੇ ਕੋਪੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੀ ਸੈਨਾ ਨੂੰ ਜਾ ਕੇ ਇਹਨਾਂ ਨੇ ਇਸ ਪ੍ਰਕਾਰ ਦੇ ਨਾਲ ਘੇਰਾ ਪਾਇਆ ਜਿਸ ਪ੍ਰਕਾਰ ਦੇ ਨਾਲ ਕਿਸੇ ਰੁੱਖ ਦੇ ਉੱਤੇ ਵੇਲ ਘੇਰਾ ਪਾ ਕੇ ਚੜ ਜਾਂਦੀ।
ਜੋ ਬੇਲੀ ਦਰੁਮ ਛਾਨ ਮੁਖ ਬਚਨ ਉਚਾਰੇ, ਰੇ ਮੂੜੋ ਅਗਿਆਨ ਕਹਿਣ ਆਪ ਸੰਭਾਰੇ।
ਵੰਗਾਰ ਕੇ ਸਤਿਗੁਰੂ ਜੀ ਦੇ ਸੂਰਮਿਆਂ ਨੂੰ ਇਹ ਦੋਵੇਂ ਕਹਿੰਦੇ ਨੇ, ਇਹ ਮੂਰਖੋ ਅਗਿਆਨੀਓ ਆਪਣੇ ਆਪ ਦੀ ਜਰਾ ਹੁਣ ਸੰਭਾਲ ਕਰ ਲੋ।
ਕਹਿੰਦੇ ਨੇ ਕਰੋ ਜੁੱਧ ਸਮ ਹੈ ਤੋਹੇ ਹੱਥ ਭੂਮ ਗੇ ਰਾਮੋ, ਤੋਹੇ ਗੁਰੂ ਕੋ ਬਾਂਧ ਜਾਏ ਸਭ ਮਨਸ ਪਾਵੋ।
ਕਹਿੰਦੇ ਨੇ ਯੁੱਧ ਲੜੋ, ਤੁਹਾਨੂੰ ਮਾਰ ਕੇ ਭੂਮੀ ਦੇ ਉੱਤੇ ਡੇਗ ਦਿਆਂਗੇ ਤੇ ਤੁਹਾਡਾ ਜਿਹੜਾ ਗੁਰੂ ਹੈ ਉਹਨੂੰ ਅਸੀਂ ਬੰਨ ਕੇ ਲੈ ਕੇ ਜਾਵਾਂਗੇ, ਆਪਣੇ ਸੂਬੇ ਤੋਂ ਵੱਡਾ ਰੁਤਬਾ ਪਾਵਾਂਗੇ।
ਸਭੀ ਸੁਰ ਬੇਨਤੀ ਕਰੀ ਸ੍ਰੀ ਗੁਰ ਕੇ ਨਿਕਟਾਏ, ਲੈ ਆ ਗਿਆ ਗੁਰ ਤੇ ਚਲੇ ਪਰੇ ਬੇਗ ਸਿੱਖ ਤਾਏ।
ਸਾਰਿਆਂ ਸੂਰਮਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਤੋਂ ਆਗਿਆ ਲੈ ਕੇ ਇਹ ਫਿਰ ਵੇਗ ਦੇ ਨਾਲ ਤਿੱਖੀ ਚਾਲ ਦੇ ਨਾਲ ਅੱਗੇ ਵਧੇ।
ਚਲਾ ਸੁਟ ਨਾਨੋ ਤਾਇ ਕਲਿਆਣਾ, ਜਗਨਾ ਕ੍ਰਿਸ਼ਨਾ ਮੋਕਲ ਹਰ ਤਾਨਾ।
ਗ੍ਰੰਥਾਕਾਰ ਜੀ ਲਿਖਦੇ ਨੇ ਫਿਰ ਸੂਰਮੇ ਚੱਲੇ ਨੇ ਜਿਨ੍ਹਾਂ ਦੇ ਵਿੱਚੋਂ ਨਾਨੋ ਕਲਿਆਣਾ ਇਹ ਭਾਰੀ ਨੇ, ਜਗਨਾ ਕ੍ਰਿਸ਼ਨਾ ਜੋਧਾ ਇਹ ਸਾਰੇ ਦੇ ਸਾਰੇ ਬਲਕਾਰੀ ਨੇ।
ਪਾਂਚੋਂ ਗੁਰ ਕੇ ਸੂਰ ਚਲੇ ਰਿਸ ਧਾਰ ਕੈ।
ਇਹ ਪੰਜ ਜਿਹੜੇ ਸਤਿਗੁਰਾਂ ਦੇ ਸੂਰਮੇ ਨੇ ਇਹ ਅੱਗੇ ਵੱਧ ਕੇ ਜਾ ਰਹੇ ਨੇ ਬੜੇ ਰਿਸ ਨੂੰ ਗੁੱਸੇ ਨੂੰ ਤਾਰਨ ਕਰਕੇ।
ਸੈਣਾ ਲੀਨੀ ਸੰਗ ਸੋ ਪਰੇ ਵੰਗਾਰ ਕੇ,
ਇਹਨਾਂ ਨੇ ਆਪਣੇ ਨਾਲ ਕੁਝ ਸੈਨਿਕਾਂ ਨੂੰ ਲਿਆ ਤੇ ਫਿਰ ਵੰਗਾਰ ਕੇ ਉਧਰਲੇ ਪਾਸੇ ਤੁਰਕਾਂ ਦੇ ਉੱਤੇ ਪਏ ਨੇ।
ਤਬੇ ਸੂਰ ਤਾਏ ਸਰੋਗ ਚਲਾਏ, ਕਰੇ ਲਾਲ ਨੈਣ ਬਕੇ ਮਾਰ ਬਾਨਾ।
ਸੂਰਮੇ ਤਾਏ ਨੇ ਦੌੜੇ ਨੇ, ਇਹਨਾਂ ਨੇ ਤੀਰ ਚਲਾਏ ਨੇ, ਆਪਣੀ ਅੱਖਾਂ ਨੂੰ ਗੁੱਸੇ ਦੇ ਨਾਲ ਲਾਲ ਕੀਤਾ, ਮਾਰਲੋ ਮਾਰਲੋ ਦੀਆਂ ਆਵਾਜ਼ਾਂ ਆ ਰਹੀਆਂ ਨੇ।
ਬੜੀ ਤੇਗ ਚਾਰ ਨ ਸਕਾ ਵਿਚਾਰ, ਪਏ ਰੁੰਡ ਮਾਲਾ ਸੋ ਪੈਰੋਂ ਕਰਾਲਾ।
ਵੱਡੀ ਤੇਗ ਦੀ ਮਾਰ ਮਾਰੀ ਹੈ, ਸ਼ੰਕਾ ਨੂੰ ਵਿਚਾਰਿਆ ਨਹੀਂ ਹੈ। ਕਵੀ ਜੀ ਲਿਖਦੇ ਨੇ ਕਿ ਸਿਰਾਂ ਤੋਂ ਤੜਾਂ ਨੂੰ ਅਲੱਗ ਕਰ ਦਿੱਤਾ। ਕਵੀ ਜੀ ਲਿਖਦੇ ਨੇ ਕਿ ਕਰਾਲ ਪੈਰੋਂ ਨੱਚਣ ਲੱਗਾ ਰਣ ਭੂਮੀ ਦੇ ਵਿੱਚ।
ਪਾਇਓ ਜੋਧ ਪਾਰੀ ਸੰਕਾਨਾ ਨਿਹਾਰੀ,
ਵੱਡਾ ਯੁੱਧ ਮਚਿਆ, ਕਿਸੇ ਵੀ ਸੂਰਮੇ ਦੇ ਵਣ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ।
ਗਏ ਪਾਗ ਮੂਜੀ ਜਿਨੇ ਥੋਰ ਪੂਜੀ, ਕਰਾ ਜੋਧ ਪਿਆਨਾ ਸੋ ਨਾਨੋ ਹਤਾਨਾ।
ਇਸ ਮੈਦਾਨ ਦੇ ਵਿੱਚੋਂ ਜਿਹੜੇ ਮੂਜੀ ਨੇ ਕਾਇਰ ਨੇ ਉਹ ਦੌੜ ਗਏ ਨੇ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੀ ਥੋੜੀ ਸਵਾਸਾਂ ਦੀ ਪੂੰਜੀ ਸੀ ਉਹ ਵੀ ਮਰ ਕੇ ਡਿੱਗ ਪਏ ਨੇ। ਇਸ ਭਿਆਨਕ ਯੁੱਧ ਦੇ ਵਿੱਚ ਲੜਦਿਆਂ ਹੋਇਆਂ ਜਿਹੜਾ ਨਾਨੋ ਸੀ ਉਹ ਮਾਰਿਆ ਗਿਆ, ਸ਼ਹੀਦ ਹੋ ਗਿਆ।
ਤਬੇ ਕੋਪਲ ਮੋਲ ਕੰਗ ਤੇਗ ਚਾਰੀ, ਹਤਾ ਇਕ ਦੀਵਾਨ ਸੈਨਾ ਹਤਾਰੀ।
ਜਦੋਂ ਨਾਨੋ ਮਰ ਕੇ ਡਿੱਗਿਆ, ਕਵੀ ਜੀ ਲਿਖਦੇ ਨੇ ਗੁੱਸੇ ਨੂੰ ਤਾਰਨ ਕਰਕੇ ਜਿਹੜਾ ਮੋਲਕੰਗ ਹੈ ਉਹਨੇ ਫਿਰ ਤਿੱਖੀ ਤਲਵਾਰ ਦਾ ਪ੍ਰਹਾਰ ਕੀਤਾ, ਇੱਕ ਦੀਵਾਨ ਨੂੰ ਉਸਨੇ ਮਾਰ ਦਿੱਤਾ ਜਿਹੜਾ ਬਹੁਤੀ ਸੈਨਾ ਨੂੰ ਮਾਰ ਰਿਹਾ ਸੀ।
ਬਲਵੰਡ ਮਾਰਿਓ ਸੋ ਜੋਧਾ ਅਪਾਰ, ਤਨ ਮਲਕ ਸੂਰ ਪਾਖ ਬਲਾਰ।
ਬਲਵੰਡ ਖਾਂ ਜਿਹਦਾ ਨਾਮ ਸੀ ਇਹ ਵੱਡਾ ਜਿਹੜਾ ਯੋਧਾ ਸੀ ਇਹਨੂੰ ਮਾਰ ਦਿੱਤਾ ਮਲਕੰਗ ਨੇ। ਕਵੀ ਜੀ ਲਿਖਦੇ ਨੇ ਧੰਨ ਧੰਨ ਦੀ ਆਵਾਜ਼ ਮਲਕੰਗ ਦੇ ਵਾਸਤੇ ਫਿਰ ਆਖੀ ਗਈ।
ਮਚਾ ਕੋਰ ਸੰਗਰਾਮ ਮੋਲਕ ਹਤਾਯੋ, ਨਵਨ ਸੁੰਦਰੀ ਲੈ ਸੂਰ ਪਾਯੋ।
ਵੱਡੇ ਮੱਚੇ ਹੋਏ ਸੰਗਰਾਮ ਦੇ ਵਿੱਚ ਫਿਰ ਮੋਲਕੰਗ ਦਾ ਵੀ ਵਿਨਾਸ਼ ਹੋ ਗਿਆ। ਕਵੀ ਜੀ ਲਿਖਦੇ ਨੇ ਕਿ ਸੂਰਮਿਆਂ ਦੀ ਡਾਰ ਦੇ ਵਿੱਚ ਸ਼ਹੀਦਾਂ ਦੇ ਵਿੱਚ ਇਹ ਵੀ ਸ਼ਾਮਲ ਹੋ ਗਏ।
ਇਹ ਬਿਦ ਮਚਾ ਕੋਰ ਸੰਗਰਾਮ, ਕਹਿਣੇ ਲੱਗੇ ਸੂਰ ਕੇ ਨਾਮਾ।
ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਵੱਡਾ ਸੰਗਰਾਮ ਹੋਇਆ, ਕਹਨੇ ਲਗੇ ਸੂਰ ਕੇ ਨਾਮਾ, ਭਾਵ ਕੇ ਇਸ ਤੋਂ ਬਾਅਦ ਫਿਰ ਆਪਣੇ ਸੂਰਮੇ ਦੇ ਨਾਵਾਂ ਨੂੰ ਨਾਲ ਨਾ ਸੂਰਮਿਆਂ ਦੇ ਲੈ ਕੇ ਪੁਕਾਰ ਕੇ ਅਬਦੁਲ ਖਾਂ ਵੰਗਾਰਨ ਲੱਗਾ।
ਅਲੀ ਬਖਸ਼ ਰਨ ਭੂਮ ਗਿਰਾਯੋ, ਵਾਹਿ ਗੁਰੂ ਜਸ ਸਿੱਖਣ ਗਾਇਓ।
ਲੜਦਿਆਂ ਲੜਦਿਆਂ ਆਖਰਕਾਰ ਅਲੀ ਬਖਸ਼ ਜਿਹੜਾ ਸੀ ਉਹਨੂੰ ਵੀ ਰਣ ਭੂਮੀ ਦੇ ਵਿਚ ਮਾਰ ਕੇ ਡਿੱਗ ਲਿਆ। ਵਾਹਿਗੁਰੂ ਜਸ ਸਿੱਖਣ ਗਾਇਓ, ਵਾਹਿਗੁਰੂ ਦਾ ਜਸ ਉਸ ਵੇਲੇ ਸਿੱਖਾਂ ਨੇ ਬਹੁਤ ਜ਼ਿਆਦਾ ਗਾਇਨ ਕੀਤਾ।
ਸੈਣ ਮਲੇਛੀ ਦਈ ਸੰਘਾਰਾ, ਗਏ ਪਾਜ ਤਹ ਕਰੀ ਪੁਕਾਰਾ।
ਬਹੁਤੀ ਮਲੇਛਾਂ ਦੀ ਸੈਨਾ ਨੂੰ ਮਾਰ ਕੇ ਮੁਕਾ ਦਿੱਤਾ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਕਈ ਭੱਜ ਕੇ ਆਪਣੇ ਸੂਬੇ ਦੇ ਕੋਲ ਜਾ ਕੇ ਪੁਕਾਰ ਕਰਦੇ ਨੇ।
ਹਜ਼ਰਤ ਤੋਰ ਦੀਵਾਨ ਹਤਾਇਓ, ਗੁਰ ਸੈਨਾ ਬੜ ਤੇਜ ਤਰਾਇਓ।
ਸੂਬੇ ਨੂੰ ਕਹਿੰਦੇ ਨੇ ਕਿ ਤੇਰੇ ਦੋਵਾਂ ਦੀਵਾਨਾਂ ਵੱਡਿਆਂ ਦਾ ਉਹਨਾਂ ਨੇ ਵਿਨਾਸ਼ ਕਰ ਦਿੱਤਾ, ਗੁਰੂ ਦੀ ਜਿਹੜੀ ਸੈਨਾ ਉਹਨੇ ਵੱਡੇ ਤੇਜ ਨੂੰ ਤਾਰਨ ਕੀਤਾ ਹੋਇਆ।
ਤਬੈ ਖਾਨ ਮਨ ਕੋਪ ਕਰ, ਨਿਜ ਸੁਤ ਲਏ ਹਕਾਰ, ਸੈਨਾ ਦੇ ਤਹਿ ਭੇਜਿਓ ਸਾਥ ਮੁਹੰਮਦ ਯਾਰ।
ਇਸ ਤੋਂ ਬਾਅਦ ਅਬਦੁਲ ਖਾਨ ਸੂਬੇ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਹੈ, ਉਹਨਾਂ ਦੋਵਾਂ ਨੂੰ ਤਿਆਰ ਕੀਤਾ, ਇਹਨਾਂ ਦੇ ਨਾਲ ਮੁਹੰਮਦ ਯਾਰ ਨੂੰ ਆਪਣੇ ਇੱਕ ਮਿੱਤਰ ਨੂੰ ਨਾਲ ਤੋਰਿਆ।
ਲੈ ਆਇਸ ਨਿਜ ਪਿਤਾ ਤੇ, ਚੜੇ ਬਜਾਵਤ ਬਾਜ, ਗਜ ਗਾਹਣ ਬਾਂਦੀ ਸਬਨ ਕੀਨਾ ਜੁੱਧ ਕਾ ਸਾਜ।
ਆਪਣੇ ਪਿਤਾ ਅਬਦੁਲ ਖਾਨ ਦੀ ਆਗਿਆ ਨੂੰ ਲੈ ਕੇ ਉਹਦੇ ਦੋਵੇਂ ਪੁੱਤਰ ਨਗਾਰੇ ਨੂੰ ਵਜਾਉਂਦੇ ਹੋਏ ਅੱਗੇ ਵਧੇ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜਾ ਮੁਹੰਮਦ ਯਾਰ ਹੈ ਉਹ ਇਹਨਾਂ ਦੇ ਨਾਲ ਹੈ, ਇਹਨਾਂ ਨੇ ਪੂਰੇ ਆਪਣੇ ਯੁੱਧ ਦੇ ਸਾਜ ਨੂੰ ਸਾਜਿਆ।
ਕਲਿਆਣੇ ਮਨ ਕੀਓ ਕ੍ਰੋਧਾ, ਸੈਣ ਮਲੇਛੀ ਹਣੀ ਸੋ ਜੋਧਾ।
ਇਹਨਾਂ ਦਾ ਮੁਕਾਬਲਾ ਕਰਨ ਦੇ ਵਾਸਤੇ ਕਲਿਆਣਾ ਗੁੱਸੇ ਨੂੰ ਧਾਰਨ ਕਰਕੇ ਅੱਗੇ ਵਧਿਆ। ਕਲਿਆਣੇ ਨੇ ਬਹੁਤੀ ਮਲੇਛੀ ਸੈਨਾ ਨੂੰ ਸਾਧ ਦਿੱਤਾ, ਮਾਰ ਦਿੱਤਾ।
ਕੜਾ ਕੜੀ ਬਾਹ ਕਿਰਪਾਨਾ, ਗਿਰ ਗਿਰ ਪਰਤ ਸੂਰ ਬਲਵਾਨਾ।
ਕੜਾ ਕਾੜ ਦੀ ਆਵਾਜ਼ ਦੇ ਨਾਲ ਕਿਰਪਾਨਾ ਕਿਰਪਾਨਾ ਦੇ ਨਾਲ ਟਕਰਾਉਂਦੀਆਂ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਬਲਕਾਰੀ ਸੂਰਮੇ ਨੇ ਉਹ ਧਰਤੀ ਦੇ ਉੱਤੇ ਡਿੱਗਦੇ ਜਾ ਰਹੇ ਨੇ।
ਬੜੋ ਪੁੱਤਰ ਤਬ ਖਾਨ ਰਸਾਇਓ, ਨਬੀ ਬਖਸ਼ ਜਹ ਨਾਮ ਤਰਾਇਓ।
ਅਬਦੁਲ ਖਾਨ ਸੂਬੇ ਦਾ ਵੱਡਾ ਪੁੱਤਰ ਜਿਹਦਾ ਨਾਮ ਨਬੀ ਬਖਸ਼ ਹੈ, ਕਵੀ ਜੀ ਲਿਖਦੇ ਨੇ ਉਹ ਬਹੁਤ ਜ਼ਿਆਦਾ ਰੋਹ ਦੇ ਵਿੱਚ ਆਇਆ। ਵੱਡਾ ਪੁੱਤਰ ਹੈ ਅਬਦੁਲ ਖਾਨ ਦਾ।
ਆਵਤ ਹਨੀ ਤੇਗ ਬਹੁ ਪਾਰੀ, ਕਲਿਆਣ ਕੇ ਸੀਸ ਮਜਾਰੀ।
ਇਸ ਨਵੀ ਬਖਸ਼ ਨੇ ਆਪਣੀ ਤਿੱਖੀ ਤੇਗ ਦਾ ਜਿਹੜਾ ਵਾਰ ਸੀ ਉਹ ਕਲਿਆਣੇ ਦੇ ਸਿਰ ਦੇ ਵਿਚ ਕੀਤਾ।
ਗਿਰ ਤਾਂ ਅਸ ਤੇਗ ਚਲਾਈ, ਨਵੀ ਬਖਸ਼ ਕੇ ਪ੍ਰਾਣ ਗਵਾਈ।
ਭਾਵੇਂ ਕਿ ਤੁਰਕ ਦੇ ਵਾਰ ਦੇ ਨਾਲ ਕਲਿਆਣਾ ਮਰ ਕੇ ਧਰਤੀ ਦੇ ਉੱਤੇ ਡਿੱਗਦਾ ਜਾ ਰਿਹਾ ਸੀ, ਪਰ ਡਿੱਗਦਿਆਂ ਡਿੱਗਦਿਆਂ ਕਲਿਆਣੇ ਨੇ ਆਪਣੀ ਤਲਵਾਰ ਦਾ ਵਾਰ ਕੀਤਾ ਨਵੀ ਬਖਸ਼ ਦੇ ਉੱਤੇ, ਤੇ ਉਹਨਾਂ ਨੂੰ ਵੀ ਉਸ ਨੂੰ ਵੀ ਪ੍ਰਾਣਾ ਤੋਂ ਖਾਲੀ ਕਰ ਦਿੱਤਾ, ਪਾਵ ਕੇ ਉਹਨੂੰ ਮਾਰ ਦਿੱਤਾ।
ਇਹ ਬਿਦ ਦੇਖ ਤਾਹੇ ਕੋ ਕਾਤਾ, ਕਰੀਮ ਬਖਸ਼ ਦੌਰਿਓ ਬਖੇਆਤਾ।
ਜਦੋਂ ਆਪਣੇ ਵੱਡੇ ਭਰਾ ਨਵੀ ਬਖਸ਼ ਨੂੰ ਮਰਦਾ ਦੇਖਿਆ ਤੇ ਫਿਰ ਘਾਤ ਹੁੰਦਾ ਦੇਖ ਕੇ ਕਰੀਮ ਬਖਸ਼ ਛੋਟਾ ਭਰਾ ਰੋਹ ਨੂੰ ਧਾਰਨ ਕਰਕੇ ਅੱਗੇ ਵਧਿਆ।
ਇਹ ਤੇ ਦੌਰਿਓ ਕ੍ਰਿਸ਼ਨਾ ਜੋਧਾ, ਲੀਏ ਹੱਥ ਸਹਿਥੀ ਅਰੋਧਾ।
ਇਸ ਕਰੀਮ ਬਖਸ਼ ਦਾ ਮੁਕਾਬਲਾ ਕਰਨ ਦੇ ਵਾਸਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕ੍ਰਿਸ਼ਨਾ ਸਤਿਗੁਰੂ ਜੀ ਦਾ ਯੋਧਾ ਅੱਗੇ ਵਧਿਆ, ਇਹਨੇ ਆਪਣੀ ਬਰਛੀ ਨੂੰ ਆਪਣੇ ਹੱਥ ਦੇ ਨਾਲ ਸੰਭਾਲਿਆ।
ਆਵਤ ਹਨੀ ਤਾਹੀ ਔਰ ਮਾਹੀ ਕਰੀਮ ਬਖਸ਼ ਕੇ ਪ੍ਰਾਣ ਹਤਾਹੀ।
ਆਉਂਦਿਆਂ ਹੋਇਆਂ ਦੇਖ ਕੇ ਕ੍ਰਿਸ਼ਨ ਨੇ ਫਿਰ ਆਪਣੀ ਤਿੱਖੀ ਬਰਛੀ ਦਾ ਵਾਰ ਕੀਤਾ ਉਹਦੀ ਛਾਤੀ ਦੇ ਛਾਤੀ ਨੂੰ। ਬਰਛੀ ਨੇ ਕਰੀਮ ਬਖਸ਼ ਦੀ ਛਾਤੀ ਨੂੰ, ਕ੍ਰਿਸ਼ਨ ਦੀ ਜਿਹੜੀ ਤਿੱਖੀ ਬਰਛੀ ਸੀ ਉਹਨੇ ਵਿੰਨ ਦਿੱਤਾ, ਪ੍ਰਾਣ ਹਤੇ ਗਏ ਭਾਵ ਕੇ ਕਰੀਮ ਬਖਸ਼ ਮਰ ਗਿਆ।
ਸ਼ਾਹ ਪੁੱਤਰ ਕੋ ਮਾਰ ਕੇ ਸੈਨਾ ਹਤੀ ਅਪਾਰ, ਕ੍ਰਿਸ਼ਨਾ ਰਣ ਜੂਜਤ ਪਾਇਓ ਗਇਓ ਸੁਰਗ ਤਤਕਾਰ।
ਸੂਬੇ ਦੇ ਪੁੱਤਰ ਨੂੰ ਮਾਰ ਕੇ ਬਹੁਤੀ ਸਾਰੀ ਸੈਨਾ ਦਾ ਸੰਗਾਰ ਕਰਕੇ ਕ੍ਰਿਸ਼ਨਾ ਰਣ ਭੂਮੀ ਦੇ ਵਿੱਚ ਜੂਝਦਾ ਹੋਇਆ ਆਖਰਕਾਰ ਮਰ ਗਿਆ, ਪਰਲੋਕ ਸਧਾਰ ਗਿਆ। ਇਸ ਪ੍ਰਕਾਰ ਦੇ ਨਾਲ ਵੱਡਾ ਜਿਹੜਾ ਰਣ ਹੈ ਉਹ ਦੋਵਾਂ ਪਾਸਿਆਂ ਦਾ ਸ਼ੁਰੂ ਹੋਇਆ ਹੋਇਆ, ਬਹੁਤੇ ਸਾਰੇ ਮਾਰੇ ਜਾ ਚੁੱਕੇ ਨੇ, ਬਾਕੀ ਜਿਹੜੇ ਰਹਿੰਦੇ ਨੇ ਉਹ ਵੀ ਮਾਰੇ ਜਾਣਗੇ ਵੈਰੀਆਂ ਦੇ ਸਾਥੀ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਅੱਗੇ ਇਹਦਾ ਬਿਆਨ ਹੋਵੇਗਾ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ, ਕਿਉਂਕਿ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ।